ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਵਿਕਟੋਰੀਆ ਵਿੱਚ ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ, ਜਿਸ ਨਾਲ ਹੋਟਲ ਕੁਆਰੰਟੀਨ ਸਮੂਹ ਦੀ ਗਿਣਤੀ 11 ਤੇ ਪਹੁੰਚੀ। ਲੂਨਰ ਨਿਊ ਈਅਰ ਦੇ ਜਸ਼ਨ ਕੋਵਿਡ ਸੇਫ ਤਰੀਕੇ ਨਾਲ ਕਿਵੇਂ ਮਨਾਏ ਜਾ ਸਕਦੇ ਹਨ, ਇਸ ਸੰਬੰਧੀ ਕਈ ਭਾਸ਼ਾਵਾਂ ਵਿੱਚ ਜਾਣਕਾਰੀ ਜਾਰੀ। ਅਤੇ ਆਸਟ੍ਰੇਲੀਅਨ ਓਪਨ ਵਿੱਚ ਆਸਟ੍ਰੇਲੀਆਈ ਐਸ਼ ਬਾਰਟੀ ਇੱਕ ਹੋਰ ਆਸਟ੍ਰੇਲੀਅਨ ਨੂੰ ਹਰਾ ਕੇ ਤੀਜੇ ਤੌਰ ਵਿੱਚ ਪਹੁੰਚੀ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਵਿਕਟੋਰੀਆ ਨੇ ਮੈਲਬਰਨ ਦੇ ਹੋਟਲ ਕੁਆਰੰਟੀਨ ਸਮੂਹ ਨਾਲ ਜੁੜੇ 3 ਹੋਰ ਕੋਵਿਡ-19 ਕੇਸ ਦਰਜ ਕੀਤੇ, ਜਿਸ ਨਾਲ ਇਸ ਸਮੂਹ ਨਾਲ ਜੁੜੇ ਕੇਸਾਂ ਦੀ ਗਿਣਤੀ 11 ਹੋ ਗਈ ਹੈ। ਕੋਵਿਡ-19 ਰਿਸਪੌਂਸ ਅਤੇ ਟੈਸਟਿੰਗ ਕਮਾਂਡਰ ਜੋਰਿਮ ਵੇਮਾਰ ਦਾ ਕਹਿਣਾ ਹੈ ਕਿ ਪੋਜ਼ਿਟਿਵ ਟੈਸਟ ਕੀਤੇ ਜਾਣ ਵਾਲਾ ਨਵਾਂ ਵਿਅਕਤੀ ਸਟਾਫ ਦਾ ਹੀ ਇੱਕ ਹੋਰ ਮੈਂਬਰ ਹੈ।
So this is somebody who worked directly in the Holiday Inn hotel. She was already a primary close contact. She tested yesterday and turned positive this afternoon. So in summary, we now have 11 cases associated with the Holiday Inn. We're making good progress on contact tracing across the Holiday Inn outbreak.
ਸ਼੍ਰੀ ਵੇਮਰ ਨੇ ਇਹ ਵੀ ਪੁਸ਼ਟੀ ਕੀਤੀ ਕਿ ਜਾਂਚਕਰਤਾ ਮੰਨਦੇ ਹਨ ਕਿ ਸਾਰੇ ਕੇਸ ਕੋਵਿਡ-19 ਦੇ ਅਤਿ ਸੰਕਰਮਿਤ ਯੂਨਾਈਟਿਡ ਕਿੰਗਡਮ ਵੇਰੀਐਂਟ ਨਾਲ ਜੁੜੇ ਹੋਏ ਹਨ।
But I'm aware that the genomics confirms that the cases 5 and 6 have exactly the same variant and typing as the cases 1 to 4. They're all of the UK variant, and it is our working assumption therefore that all 11 cases associated with the Holiday Inn cluster are all of the UK variant.
ਆਸਟ੍ਰੇਲੀਆ ਦੇ ਚੀਫ ਮੈਡੀਕਲ ਆਫਿਸਰ ਪੌਲ ਕੈਲੀ ਦਾ ਕਹਿਣਾ ਹੈ ਕਿ ਵਿਸ਼ਵ ਸਿਹਤ ਸੰਗਠਨ ਦੀ ਸਲਾਹ ਹੈ ਕਿ ਐਸਟ੍ਰਾਜ਼ੈਨਿਕਾ ਵੈਕਸੀਨ ਦੀ ਵਰਤੋਂ ਸੁਰੱਖਿਅਤ ਹੈ। WHO ਨੇ ਮੰਨਿਆ ਕਿ ਭਾਵੇਂ ਕੁਝ ਯੂਰਪੀਅਨ ਦੇਸ਼ਾਂ ਨੇ ਬਜ਼ੁਰਗ ਲੋਕਾਂ ਵਿੱਚ ਐਸਟ੍ਰਾਜ਼ੈਨਿਕਾ ਦੀ ਵਰਤੋਂ ਸੀਮਿਤ ਕਰ ਦਿੱਤੀ ਹੈ, ਪਰ ਸੰਗਠਨ ਅਜੇ ਵੀ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਇਸ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕਰ ਰਿਹਾ ਹੈ ਤੇ ਇਸ ਸੰਬੰਧੀ ਉਮਰ ਦੀ ਕੋਈ ਵੀ ਪਾਬੰਦੀ ਨਹੀਂ ਹੈ। ਪ੍ਰੋਫੈਸਰ ਕੈਲੀ ਦਾ ਕਹਿਣਾ ਹੈ ਕਿ ਇਸ ਸਲਾਹ ਨਾਲ ਆਸਟ੍ਰੇਲੀਆਈ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ।
They are a very respected expert group. We have Australian experts who are part of that group and have been part of the discussions in relation to that vaccine and others. So first of all, it's effective. Second of all, it's safe. And third of all, it should be used and can be used around the world. That's the World Health Organization's view.
ਇਹ ਖਬਰ ਉਦੋਂ ਆਈ ਹੈ ਜਦੋਂ ਆਸਟ੍ਰੇਲੀਆ ਦੁਆਰਾ ਫਾਈਜ਼ਰ ਵੈਕਸੀਨ ਦੀ ਪਹਿਲੀ ਸ਼ਿਪਮੈਂਟ ਨੂੰ ਰਸਮੀ ਤੌਰ 'ਤੇ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਉਹ ਜਲਦ ਹੀ ਦੇਸ਼ ਵਿੱਚ ਪਹੁੰਚਾਵੇਗੀ। ਕੁਈਨਜ਼ਲੈਂਡ ਸ਼ਨੀਵਾਰ ਨੂੰ ਸਵੇਰੇ 1 ਵਜੇ ਤੋਂ ਮੈਲਬਰਨ ਦੇ ਕੋਰੋਨਾ ਵਾਇਰਸ ਦੇ ਜੋਖਮ ਵਾਲੇ ਖੇਤਰਾਂ ਦੇ ਯਾਤਰੀਆਂ ਲਈ ਆਪਣੀ ਸਰਹੱਦ ਬੰਦ ਕਰ ਦੇਵੇਗਾ। ਐਕਟਿੰਗ ਪ੍ਰੀਮੀਅਰ ਸਟੀਵਨ ਮਾਇਲਸ ਦਾ ਕਹਿਣਾ ਹੈ ਕਿ ਮੈਲਬਰਨ ਨੂੰ ਅਧਿਕਾਰਤ ਹੌਟਸਪੌਟ ਘੋਸ਼ਿਤ ਨਹੀਂ ਕੀਤਾ ਗਿਆ ਹੈ, ਪਰ ਯਾਤਰੀਆਂ ਨੂੰ ਰਸਮੀ ਤੌਰ 'ਤੇ ਇਹ ਦੱਸਣਾ ਪਵੇਗਾ ਕਿ ਉਹ ਜੋਖਮ ਵਾਲੇ ਖੇਤਰਾਂ ਵਿੱਚ ਗਏ ਸਨ ਜਾਂ ਨਹੀਂ।
That will allow us to check whether they've been in any of the locations that have been identified by the Victorian contact tracers, whether they are required to get tested. I can also advise that the one person who we are aware of who returned to Queensland after quarantining at the Holiday Inn during that period has returned a negative test result.
ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਦਰਮਿਆਨ ਮੁੱਖ ਕੋਵਿਡ-19 ਸਰਹੱਦੀ ਚੌਕੀ 'ਤੇ ਇੱਕ ਟਰੱਕ ਚਾਲਕ ਦੀ ਮੌਤ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਵੀਰਵਾਰ ਤੜਕੇ 2 ਵਜੇ ਹੋਈ ਸੀ ਅਤੇ ਇਸ ਵਿੱਚ 3 ਟਰੱਕ ਸ਼ਾਮਲ ਹਨ। ਇਹ ਘਟਨਾ ਦੱਖਣੀ ਆਸਟ੍ਰੇਲੀਆ ਦੇ ਗ੍ਰੇਟਰ ਮੈਲਬਰਨ ਤੋਂ ਯਾਤਰੀਆਂ ਲਈ ਆਪਣੀ ਸਰਹੱਦ ਬੰਦ ਕਰਨ ਦੇ ਸਿਰਫ 2 ਘੰਟੇ ਬਾਅਦ ਵਾਪਰੀ ਸੀ। ਪ੍ਰਧਾਨ ਮੰਤਰੀ ਨੇ ਹਾਂਗਕਾਂਗ ਵਿੱਚ ਰਹਿੰਦੇ ਲਗਭਗ 1 ਲੱਖ ਦੋਹਰੀ ਨਾਗਰਿਕਤਾ ਵਾਲੇ ਆਸਟ੍ਰੇਲੀਆਈ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜੇ ਉਹ ਮੁਸੀਬਤ ਵਿੱਚ ਹਨ ਤਾਂ ਆਸਟ੍ਰੇਲੀਆ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੇਗਾ। ਚੀਨੀ ਪ੍ਰਦੇਸ਼ ਦੀ ਸਰਕਾਰ ਦਾ ਕਹਿਣਾ ਹੈ ਕਿ ਦੋਹਰੀ ਕੌਮੀਅਤ ਵਾਲੇ ਵਸਨੀਕ ਹੁਣ ਵਿਦੇਸ਼ੀ ਕੌਂਸੂਲਰ ਸਹਾਇਤਾ ਦੇ ਹੱਕਦਾਰ ਨਹੀਂ ਹਨ। ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਇਸ ਤੋਂ ਬਾਅਦ ਆਪਣੀ ਹਾਂਗਕਾਂਗ ਸੰਬੰਧੀ ਯਾਤਰਾ ਸਲਾਹ ਨੂੰ ਅਪਡੇਟ ਕੀਤਾ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ SBS ਚਾਈਨੀਜ਼ ਨੂੰ ਦੱਸਿਆ ਕਿ ਸਰਕਾਰ ਦਾ ਉਦੇਸ਼ ਸਾਰੀ ਦੋਹਰੀ ਨਾਗਰਿਕਤਾ ਵਾਲੇ ਆਸਟ੍ਰੇਲੀਆਈ ਲੋਕਾਂ ਨੂੰ ਕਾਉਂਸਲਰ ਸਹਾਇਤਾ ਦੇਣ ਦੀ ਪੇਸ਼ਕਸ਼ ਕਰਨਾ ਹੈ, ਪਰ ਇਹ ਗੁੰਝਲਦਾਰ ਹੋ ਸਕਦਾ ਹੈ।
Well, that's not a constraint that is applied by Australia. We seek to support our citizens in their circumstances wherever we possibly can. If people are dual citizens, then they put themselves in a different category of treatment by the government of their other citizenship. The message is that Australia will seek to always do the right thing by our citizens. If the government of other citizenship seeks to constrain that, because of their other citizenship, then that really is an issue for that government. There's nothing that we can do that would change the way that the government of the other citizenship behaves. And that's really a matter for people themselves.
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਚੀਨ ਨਾਲ ਆਪਣੇ ਸੰਬੰਧਾਂ ਅਤੇ ਰਣਨੀਤੀ ਦੀ ਸਮੀਖਿਆ ਕੀਤੀ। ਰਾਸ਼ਟਰਪਤੀ ਬਣਨ ਤੋਂ ਬਾਅਦ ਸ੍ਰੀ ਬਾਈਡਨ ਨੇ ਪਹਿਲੀ ਵਾਰ ਚੀਨੀ ਰਾਸ਼ਟਰਪਤੀ ਯੀ ਜਿਨਪਿੰਗ ਨਾਲ ਗੱਲਬਾਤ ਕੀਤੀ। ਵਾਈਟ ਹਾਊਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੱਲਬਾਤ ਵਿੱਚ ਬੀਜਿੰਗ ਦੇ ਜ਼ਬਰਦਸਤ ਅਤੇ ਨਜਾਇਜ਼ ਆਰਥਿਕ ਅਮਲਾਂ, ਹਾਂਗਕਾਂਗ ਵਿੱਚ ਕ੍ਰੈਕਡਾਊਨ, ਜ਼ਿਨਜਿਆਂਗ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਤਾਇਵਾਨ ਖੇਤਰ ਵਿੱਚ ਵੱਧਦੀਆਂ ਸਖ਼ਤ ਕਾਰਵਾਈਆਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ। ਸ਼੍ਰੀ ਜ਼ੀ ਨੇ ਵੀ ਸ਼੍ਰੀ ਬਾਈਡਨ ਨੂੰ ਦੱਸਿਆ ਕਿ ਦੋਹਾਂ ਦੇਸ਼ਾਂ ਦਰਮਿਆਨ ਟਕਰਾਅ ਵਿਨਾਸ਼ਕਾਰੀ ਹੋਵੇਗਾ। ਨਿਊ ਸਾਊਥ ਵੇਲਜ਼ ਮਲਟੀਕਲਚਰਲ ਹੈਲਥ ਕਮਿਸ਼ਨ ਨੇ ਲੂਨਰ ਨਵੇਂ ਸਾਲ ਦੇ ਸਮਾਰੋਹਾਂ ਤੋਂ ਪਹਿਲਾਂ ਕਈ ਭਾਸ਼ਾਵਾਂ ਵਿੱਚ ਕੋਵਿਡ 19 ਸੰਦੇਸ਼ਾਂ ਨੂੰ ਜਾਰੀ ਕੀਤਾ ਹੈ। ਲੂਨਰ ਨਿਊ ਈਅਰ ਜਸ਼ਨ 12 ਤੋਂ 26 ਫਰਵਰੀ ਤੱਕ ਚੱਲਣਗੇ। ਕਈ ਭਾਸ਼ਾਵਾਂ ਵਿੱਚ ਵੀਡੀਓਜ਼ ਅਤੇ ਫੈਕਟ ਸ਼ੀਟਸ ਜਾਰੀ ਕੀਤੀਆਂ ਗਈਆਂ ਹਨ ਜੋ ਕੋਵਿਡ ਸੇਫ ਢੰਗ ਨਾਲ ਇਕੱਠੇ ਹੋਣ ਅਤੇ ਜਸ਼ਨ ਮਨਾਉਣ ਦੇ ਤਰੀਕਿਆਂ ਦੀ ਸਲਾਹ ਦਿੰਦੀਆਂ ਹਨ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ SBS ਚਾਈਨੀਜ਼ ਨੂੰ ਸਮਾਰੋਹ ਮਨਾਉਣ ਵਾਲਿਆਂ ਲਈ ਸੰਦੇਸ਼ ਦਿੱਤਾ ਹੈ।
I think there's a lot to be drawn from the year of the ox, because the qualities of strength and courage is what we have relied on in this past year, and most particularly in the Australian Chinese community. And so those same values of strength and courage in the year of the ox is what we'll be relying on again this year.
ਤੇ ਚੀਨ ਨੇ ਇੱਕ ਮੁਹਿੰਮ ਵਿੱਚ ਵਸਨੀਕਾਂ ਨੂੰ ਜੰਗਲੀ ਜਾਨਵਰ ਨਾ ਖਾਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇੰਡੀਜੀਨੀਅਸ ਐਡਵੋਕੇਟਸ ਦਾ ਕਹਿਣਾ ਹੈ ਕਿ ਬੱਚਿਆਂ ਲਈ ਬਿਹਤਰ ਸੁਰੱਖਿਆ ਪ੍ਰਣਾਲੀ ਬਣਾਉਣ ਲਈ ਫਸਟ ਨੇਸ਼ਨਸ ਦੇ ਗਿਆਨ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਇਸ ਹਫ਼ਤੇ ਸਾਬਕਾ ਪ੍ਰਧਾਨ ਮੰਤਰੀ ਕੈਵਿਨ ਰੱਡ ਦੀ ਸਟੋਲਨ ਜਨਰੇਸ਼ਨ ਤੋਂ ਮਾਫ਼ੀ ਮੰਗਣ ਦੀ 13ਵੀਂ ਵਰ੍ਹੇਗੰਢ ਹੈ। ਨਵੀਂ ਖੋਜ ਦਿਖਾਉਂਦੀ ਹੈ ਕਿ 2008 ਵਿੱਚ ਸ਼੍ਰੀ ਰੱਡ ਦੇ ਮੁਆਫ਼ੀਨਾਮੇ ਦੇ ਭਾਸ਼ਣ ਤੋਂ ਬਾਅਦ ਦੇਖਭਾਲ ਸੁਵਿਧਾ ਵਿੱਚ ਬੱਚਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਜੁੰਬੂਨਾ ਇੰਸਟੀਚਿਊਟ ਦੇ ਪੌਲ ਗ੍ਰੇ ਸਮੇਤ ਹੋਰ ਸਵਦੇਸ਼ੀ ਮਾਹਰ ਸੰਖਿਆ ਘਟਾਉਣ ਵਿੱਚ ਮਦਦ ਲਈ ਵਧੇਰੇ ਸ਼ਕਤੀਕਰਨ ਦੀ ਮੰਗ ਕਰਦੇ ਹਨ।
We know that the involvement of Aboriginal communities, Aboriginal families in decisions about our kids and is central to actually driving a more effective child protection response.
ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੂਜੀ ਇੰਪੀਚਮੈਂਟ ਟ੍ਰਾਇਲ ਦੌਰਾਨ 6 ਜਨਵਰੀ ਨੂੰ US ਕੈਪੀਟਲ ਦੀ ਉਲੰਘਣਾ ਕਰਨ ਵਾਲੇ ਦੰਗਾਕਾਰੀਆਂ ਦੀ ਪਹਿਲਾਂ ਨਾ ਦੇਖੀ ਜਾਂ ਸੁਣੀ ਗਈ ਵੀਡੀਓ ਸਬੂਤ ਵਜੋਂ ਚਲਾਈ ਗਈ ਹੈ। ਪਰੇਸ਼ਾਨ ਕਰਨ ਵਾਲੀਆਂ ਨਵੀਆਂ ਰਿਕਾਰਡਿੰਗਸ ਨੂੰ ਉਸਾਰੀ ਗਈ ਸਮਾਰੇਖਾ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਹੈ, ਜੋ ਵਕੀਲਾਂ ਦਾ ਕਹਿਣਾ ਹੈ ਕਿ ਇਹ ਸਾਬਤ ਕਰਦਾ ਹੈ ਕਿ ਸਾਬਕਾ ਰਾਸ਼ਟਰਪਤੀ ਹਮਲੇ ਲਈ ਇਕੱਲੇ ਤੌਰ 'ਤੇ ਜ਼ਿੰਮੇਦਾਰ ਸਨ। ਇਸ ਆਡੀਓ ਰਿਕਾਰਡਿੰਗਸ ਵਿੱਚ ਇੱਕ ਅਧਿਕਾਰੀ ਨੇ ਵਿਦਰੋਹੀਆਂ ਦੁਆਰਾ ਬਾਹਰੀ ਬੈਰੀਕੇਡਸ ਦੀ ਉਲੰਘਣਾ ਕਰਨ ਤੋਂ ਬਾਅਦ ਸਹਾਇਤਾ ਦੀ ਮੰਗ ਕੀਤੀ ਹੈ। ਰਿਪਬਲਿਕਨ ਸੈਨੇਟਰ ਲੀਸਾ ਮਰਕੋਸਕੀ ਦਾ ਕਹਿਣਾ ਹੈ ਕਿ ਡੈਮੋਕ੍ਰੈਟਸ ਵੱਲੋਂ ਪੇਸ਼ ਕੀਤੇ ਗਏ ਸਬੂਤ ਬਦਨਾਮੀ ਵਾਲੇ ਹਨ।
The evidence that has been presented thus far is pretty damning. The series of videos that we've seen, again, a reminder of what we all lived through, and unfortunately what some did not live through, is greatly, greatly disturbing.
ਆਸਟ੍ਰੇਲੀਆ ਦੇ ਉਤਪਾਦਕਤਾ ਕਮਿਸ਼ਨ ਦੀ ਇੱਕ ਨਵੀਂ ਰਿਪੋਰਟ ਨੇ ਸਰਕਾਰਾਂ ਨੂੰ ਜਲ ਨੀਤੀ ਵਿੱਚ ਜਲਵਾਯੂ ਤਬਦੀਲੀ ਨੂੰ ਪਹਿਲ ਦੇਣ ਦੀ ਅਪੀਲ ਕੀਤੀ ਹੈ। ਇਹ ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਆਬਾਦੀ ਦੇ ਵਾਧੇ ਨਾਲ ਪਾਣੀ ਦੀ ਘਾਟ ਵੱਧਦੀ ਹੈ, ਜਿਸ ਨਾਲ ਗੰਭੀਰ ਹੜ੍ਹ ਅਤੇ ਲੰਬੇ ਅਤੇ ਅਕਸਰ ਸੋਕੇ ਪੈਣ ਦੀ ਸੰਭਾਵਨਾ ਵੱਧਦੀ ਹੈ। ਕਮਿਸ਼ਨਰ ਜੇਨ ਡੂਲਨ ਨੇ ਕਿਹਾ ਕਿ 2050 ਤੱਕ ਅੰਦਾਜ਼ਨ 11 ਮਿਲੀਅਨ ਲੋਕ ਆਸਟ੍ਰੇਲੀਆ ਦੀਆਂ ਕੈਪੀਟਲ ਸਿਟੀਜ਼ ਵਿੱਚ ਰਹਿਣਗੇ ਅਤੇ ਮੌਸਮ ਵਿੱਚ ਤਬਦੀਲੀ ਦੇ ਨਤੀਜੇ ਵਜੋਂ ਦੇਸ਼ ਭਰ ਵਿੱਚ ਪਾਣੀ ਦੀ ਉਪਲਬਧਤਾ ਵਿੱਚ ਮਹੱਤਵਪੂਰਨ ਕਮੀ ਆਏਗੀ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਆਸਟ੍ਰੇਲੀਆਈ ਐਸ਼ ਬਾਟੀ ਸਾਥੀ ਆਸਟ੍ਰੇਲੀਆ ਡੈਰੀਆ ਗੈਬਰੀਲੋਵਾ ਨੂੰ ਹਰਾ ਕੇ ਆਸਟ੍ਰੇਲੀਅਨ ਓਪਨ ਦੇ ਤੀਜੇ ਗੇੜ ਵਿੱਚ ਅੱਗੇ ਵੱਧ ਗਈ ਹੈ। ਐਸ਼ ਬਾਟੀ ਨੇ ਕਿਹਾ ਕਿ ਇਸ ਨਾਲ ਉਹਨਾਂ ਦੀ ਦੋਸਤੀ 'ਤੇ ਕੋਈ ਫਰਕ ਨਹੀਂ ਪਿਆ ਹੈ ਅਤੇ ਉਸ ਨੇ ਆਪਣੀ ਦੋਸਤ ਡੈਸ਼ਾ ਲਈ ਤਾਰੀਫਾਂ ਦੇ ਪੁਲ ਬੰਨੇ।
She's had a bit of a tricky run with injury over the last 18 months or so, so it's just nice to see her back out here competing. And I think when you play another Aussie, you play a compatriot, it's the rankings go out the window, experience goes out the window. It's just typically you know each other very well, so always going to be a tricky match no matter what, but genuinely I'm just so pleased that she's back out here competing and healthy again.
ਚੈਂਪੀਅਨ ਸੋਫੀਆ ਕੈਨਨ ਦੂਜੇ ਗੇੜ ਵਿੱਚ ਆਸਟ੍ਰੇਲੀਅਨ ਓਪਨ ਤੋਂ ਬਾਹਰ ਹੋ ਗਈ ਹੈ ਅਤੇ ਦੱਖਣੀ ਅਫਰੀਕਾ ਦੇ ਲੋਇਡ ਹੈਰਿਸ ਨੇ ਆਸਟ੍ਰੇਲੀਆਈ ਅਲੈਕਸਿਸ ਪੋਪੀਰਿਨ ਨੂੰ ਬਾਹਰ ਕਰ ਦਿੱਤਾ ਹੈ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 77 ਸੈਂਟ ਦੇ ਬਰਾਬਰ, ਭਾਰਤ ਦੇ 56.37 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 124.09 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਰਹੇਗੀ, ਤਾਪਮਾਨ 28 ਡਿਗਰੀ। ਐਡੀਲੇਡ ਬੱਦਲ ਰਹਿਣਗੇ, ਤਾਪਮਾਨ 22 ਡਿਗਰੀ। ਮੈਲਬਰਨ ਸਵੇਰੇ ਮੀਂਹ ਪੈ ਸਕਦਾ ਹੈ, ਤਾਪਮਾਨ 24 ਡਿਗਰੀ। ਹੋਬਰਟ ਵੀ ਸਵੇਰੇ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ 24 ਡਿਗਰੀ। ਕੈਨਬਰਾ ਮੀਂਹ ਪਵੇਗਾ, ਤਾਪਮਾਨ 25 ਡਿਗਰੀ। ਸਿਡਨੀ ਗਰਮੀ ਅਤੇ ਫਿਰ ਦੁਪਹਿਰੇ ਮੀਂਹ ਦੀ ਸੰਭਾਵਨਾ, ਤਾਪਮਾਨ 30 ਡਿਗਰੀ। ਬ੍ਰਿਸਬੇਨ ਕੁਝ ਬੱਦਲਵਾਈ ਰਹੇਗੀ, ਤਾਪਮਾਨ 30 ਡਿਗਰੀ। ਕੇਨਸ 1-2 ਮੀਂਹ ਪੈ ਸਕਦੇ ਹਨ, ਤਾਪਮਾਨ 31 ਡਿਗਰੀ ਅਤੇ ਡਾਰਵਿਨ ਮੀਂਹ ਅਤੇ ਤੂਫਾਨ ਦੀ ਸੰਭਾਵਨਾ, ਤਾਪਮਾਨ 31 ਡਿਗਰੀ। ਅਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।